ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਸਤਿਗੁਰਾਂ ਦੀ ਪਾਵਨ ਗੋਦ ਦਾ ਨਿਘਾ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ 12। ਸਾਧ ਸੰਗਤ ਕੇ ਆਸਰੈ ਪ੍ਰਭ ਸਿਉ ਰੰਗ ਲਾਏ। ਪਰਮਾਰਥ ਵਿੱਚ ਜੀਵ ਦੀ ਸੁਰਤ ਦੇ ਚਾਰ ਪੜਾਓ ਦੱਸੇ ਜਾਂਦੇ ਹਨ। ਹਾਂਜੀ, ਪਰਮਾਰਥ ਵਿੱਚ ਜੀਵ ਦੀ ਸੁਰਤ ਦੇ ਚਾਰ ਪੜਾਓ ਦੱਸੇ ਜਾਂਦੇ ਹਨ। ਪਹਿਲਾ ਜਾਗਰਤ ਅਵਸਥਾ, ਦੂਸਰਾ ਸੁਪਨ ਅਵਸਥਾ, ਤੀਸਰਾ ਸਸੁਪਤੀ ਅਵਸਥਾ ਅਤੇ ਚੌਥਾ ਹੈ ਚੌਥਾ ਪਦ। ਜਾਗਰਤ ਅਵਸਥਾ, ਅਸੀਂ ਸਾਰੇ ਜੀਵ ਜਦ ਜਾਗਦੇ ਹੁੰਦੇ ਹਾਂ ਤਾਂ ਸਾਡਾ ਮਨ ਬਾਹਰਮੁਖੀ ਮਾਇਕੀ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ। ਹਾਂਜੀ, ਇਸ ਅਵਸਥਾ ਵਿੱਚ ਜਦ ਅਸੀਂ ਜਾਗਦੇ ਹਾਂ ਤਾਂ ਸਾਡਾ ਮਨ ਬਾਹਰਮੁਖੀ ਮਾਇਕੀ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ। ਇਹ ਮਨ ਧੰਦੇ ਬਾਂਧਾ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲ ਲਾਏ, ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਨਾਨਕ ਨਾਮ ਨ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਏ। ਇਸ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁਝਦਾ ਹੀ ਨਹੀਂ। ਹਾਂਜੀ, ਇਸ ਜਾਗਰਤ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੋਚਦਾ ਹੀ ਨਹੀਂ। ਹਉਮੈ ਮਮਤਾ ਮੋਹਨੀ ਮਨ ਮੁੱਖਾਂ ਨੂੰ ਗਈ ਖਾਏ, ਜੋ ਮੋਹ ਦੂਜੇ ਚਿੱਤ ਲਾਏਂਦੇ ਤਿਨ੍ਹਾਂ ਵਿਆਪ ਰਹੀ ਲਪਟਾਏ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤੈਂ ਤੈਂ ਆਪ ਬੰਧਾਇਓ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬੇਕਾਨਾ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਹ ਹੈ ਮਾਇਆ। ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਮਨ ਮਾਇਆ ਮੈਂ ਫਦ ਰਹਿਓ, ਵਿਸਰਿਓ ਗੋਬਿੰਦ ਨਾਮ, ਕਉ ਨਾਨਕ ਬਿਨ ਹਰ ਭਜਨ ਜੀਵਨ ਕਉ ਨੇ ਕਾਮ। ਦੂਸਰੀ ਅਵਸਥਾ ਹੈ ਸੁਰਤੀ ਦੀ ਸੁਪਨ ਅਵਸਥਾ। ਜਦ ਸਾਨੂੰ ਨੀਂਦ ਆ ਜਾਂਦੀ ਹੈ, ਸਾਡੇ ਜੀਵਨ ਦੇ ਪਿਛਲੇ ਕਰਮਾਂ ਦੀ ਫਿਲਮ ਸਾਡੇ ਮਨ ਉੱਤੇ ਉੱਗੜ ਆਉਂਦੀ ਹੈ। ਸਾਰਾ ਸੰਸਾਰ ਇਹਨਾਂ ਦੋਹਾਂ ਮਾਨਸਿਕ ਅਵਸਥਾਵਾਂ ਜਾਗਰਤ ਅਤੇ ਸੁਪਨ ਵਿੱਚ ਹੀ ਪ੍ਰਵਿਰਤ ਅਤੇ ਗਲਤਾਨ ਹੈ। ਹਾਂਜੀ, ਸਾਰਾ ਸੰਸਾਰ ਇਹਨਾਂ ਦੋਹਾਂ ਮਾਨਸਿਕ ਅਵਸਥਾਵਾਂ ਜਾਗਰਤ ਅਤੇ ਸੁਪਨ ਵਿੱਚ ਪ੍ਰਵਿਰਤ ਅਤੇ ਗਲਤਾਨ ਹੈ। ਇਹ ਸਭ ਮਾਇਕੀ ਬਾਹਰਮੁਖੀ ਦੂਜੇ ਭਾਵ ਵਾਲਾ ਵੱਡ ਖੇਲ ਤਮਾਸ਼ਾ ਹੈ, ਜਿਸ ਵਿੱਚ ਹਉਮੈ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਐਸੇ ਜੀਵਾਂ ਨੂੰ ਅੰਤਰਮੁਖੀ ਆਤਮਕ ਜੀਵਨ ਦੀ ਸੋਝੀ ਨਹੀਂ ਅਤੇ ਨਾ ਹੀ ਇਸ ਬਾਰੇ ਕੁਝ ਜਾਣਨ ਦੀ ਲੋੜ ਭਾਸਦੀ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਹੀ ਅੰਤਰਮੁਖੀ ਹੋ ਕੇ ਆਤਮਕ ਮੰਡਲ ਦੀ ਪਿਰਮ ਖੇਲ ਖੇਲਦੇ ਹਨ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ, ਜਗ ਮੈਂ ਉਦਮ ਕਾਟੀਐ ਵਿਰਲੇ ਕੇਈ ਕੇ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਨਾਨਕ ਬਿਰਲੇ ਪਾਈਐ ਜੋ ਨ ਰਚੈ ਪਰਪੰਚ। ਤੀਸਰੀ ਹੈ ਸਸੋਪਤੀ ਅਵਸਥਾ। ਇਹ ਫੁਰਨਾਹੀਨ ਸੁਰਤੀ ਦੀ ਸ਼ੂਨ ਅਵਸਥਾ ਹੈ। ਸਿਮਰਨ ਦੁਆਰਾ ਮਨ ਇਕਾਗਰ ਹੋਣ ਕਰਕੇ ਜਿਗਿਆਸੂ ਆਪਣੇ ਅੰਦਰ ਬੇਅੰਤ ਸ਼ਕਤੀਆਂ ਮਹਿਸੂਸ ਕਰਦਾ ਹੈ, ਜਿਨ੍ਹਾਂ ਨੂੰ ਇਹ ਕਈ ਤਰ੍ਹਾਂ ਨਾਲ ਵਰਤਦਾ ਹੈ, ਜਿਵੇਂ ਕਿ ਰਿੱਧੀਆਂ ਸਿੱਧੀਆਂ, ਕਰਾਮਾਤਾਂ, ਹਿਪਨੋਟਿਜ਼ਮ, ਮੈਮਰਿਜ਼ਮ, ਕਾਲਾ ਜਾਦੂ, ਤਾਂਤਰਿਕ ਜੋਗ, ਵਾਕ ਸਿੱਧੀ, ਅੰਤਰਯਾਮਤਾ ਆਦਿ। ਜਿਗਿਆਸੂ ਇਹਨਾਂ ਚਿਲਕਮਿਆਂ, ਅਚੰਭਿਆਂ ਅਤੇ ਜਾਦੂ ਟੂਣਿਆਂ ਵਿੱਚ ਰਚ ਮਿਚ ਜਾਂਦਾ ਹੈ ਅਤੇ ਇਸੇ ਨੂੰ ਆਤਮਿਕ ਮੰਜ਼ਿਲ ਸਮਝ ਲੈਂਦਾ ਹੈ। ਆਮ ਤੌਰ 'ਤੇ ਜੋਗੀ ਲੋਕਾਂ ਦਾ ਪਰਮਾਰਥ ਇੱਥੋਂ ਤਾਈਂ ਹੀ ਸੀਮਤ ਹੁੰਦਾ ਹੈ ਇਹਨਾਂ ਤਿੰਨਾਂ ਅਵਸਥਾਵਾਂ ਵਿੱਚ। ਹਾਂਜੀ, ਜਾਗਰਤ ਅਵਸਥਾ, ਸੁਪਨ ਅਵਸਥਾ ਅਤੇ ਸਸ਼ੋਪਤੀ ਅਵਸਥਾ, ਇਹ ਤਿੰਨਾਂ ਅਵਸਥਾਵਾਂ ਵਿੱਚ ਮਾਇਆ ਦੀ ਛਾਇਆ ਹੁੰਦੀ ਹੈ, ਸੂਖਮ ਹੋਮੇ ਦੀ ਅੰਸ਼ ਹੁੰਦੀ ਹੈ। ਅਸੀਂ ਜਨਮ ਜਨਮ ਤੋਂ ਬਾਹਰਮੁਖੀ ਮਾਇਕੀ ਸੰਸਾਰ ਵਿੱਚ ਵਿਚਰਦੇ ਆਏ ਹਾਂ। ਸਾਨੂੰ ਅਗਿਆਨਤਾ ਵਿੱਚ ਸੋਝੀ ਨਹੀਂ ਕਿ ਬਾਹਰਮੁਖੀ ਮਾਇਕੀ ਜੀਵਨ ਤੋਂ ਬਿਨਾਂ ਕੋਈ ਹੋਰ ਉਚੇਰਾ, ਚੰਗੇਰਾ, ਸੁਹਨੇਰਾ, ਸੁਖਦਾਈ, ਅੰਤਰਮੁਖੀ ਆਤਮਕ ਜੀਵਨ ਵੀ ਹੈ। ਸਾਡਾ ਮਨ ਬਾਹਰਮੁਖੀ ਮਾਇਕੀ ਮੰਡਲ ਵਿੱਚ ਹੀ ਬੇਪਰਵਾਹ ਹੋ ਕੇ ਦੜੰਗੇ ਲਾਉਣ ਗਿਝਿਆ ਹੋਇਆ ਹੈ। ਹਾਂਜੀ, ਸਾਡਾ ਮਨ ਬਾਹਰਮੁਖੀ ਬੇਪਰਵਾਹ ਹੋ ਕੇ ਦੜੰਗੇ ਲਾਉਣ ਗਿਝਿਆ ਹੋਇਆ ਹੈ। ਇਸ ਨੂੰ ਅੰਤਰਮੁਖੀ ਹੋਣਾ ਔਖਾ ਅਤੇ ਅਨਹੋਣਾ ਲੱਗਦਾ ਹੈ। ਆਖਣ ਔਖਾ ਸਾਚਾ ਨਾਉ, ਪਰ ਗੁਰਬਾਣੀ ਵਿੱਚ ਸਪਸ਼ਟ ਹੈ, ਬਾਹਰ ਜਾਤੋ ਠਾਕ ਰਹਾਵੇ, ਗੁਰਮੁਖ ਸਹਿਜ ਸਮਾਵੇ। ਸੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਕਰ ਆਣ, ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਪਾਲ, ਜੋ ਭਾਵੈ ਸੋ ਪੁੰਚ ਤੂੰ, ਗੁਰਮੁਖ ਨਦਰ ਨਿਹਾਲ। ਗੁਰਮੁਖ ਨਦਰ ਨਿਹਾਲ ਮਨ ਮੇਰੇ, ਅੰਤਰ ਹਰ ਨਾਮ ਸਖਾਈ, ਮਨਮੁਖ ਅੰਦਲੇ ਗਿਆਨ ਵਿਹੂਣੇ, ਦੂਜੇ ਭਾਏ ਖਵਾਈ। ਮਿਲੀਐ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੇ, ਮਿਲਿਆ ਕਹੀਐ ਸੋਏ। ਚੌਥੀ ਅਵਸਥਾ, ਇਹ ਚੌਥਾ ਪਦ ਹੈ, ਜਿਸ ਨੂੰ ਆਤਮ ਮੰਡਲ, ਤੁਰਿਆ ਅਵਸਥਾ, ਬ੍ਰਹਮ ਮੰਡਲ, ਪਰਮ ਪਦ, ਨਿਜ ਘਰ, ਸਹਿਜ ਘਰ, ਅਨੁਭਵ ਨਗਰ, ਅਬਚਲ ਨਗਰ, ਬੇਗਮਪੁਰਾ, ਸੱਚਖੰਡ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਹਾਂਜੀ, ਇਹ ਜੋ ਚੌਥਾ ਪਦ ਹੈ, ਇਹ ਆਤਮ ਮੰਡਲ, ਤੁਰਿਆ ਅਵਸਥਾ, ਬ੍ਰਹਮ ਮੰਡਲ, ਪਰਮ ਪਦ, ਨਿਜ ਘਰ, ਸਹਿਜ ਘਰ, ਅਨੁਭਵ ਨਗਰ, ਅਬਚਲ ਨਗਰ, ਬੇਗਮਪੁਰਾ, ਸੱਚਖੰਡ, ਇਹਨਾਂ ਆਦਿ ਨਾਵਾਂ ਨਾਲ ਵੀ ਇਹ ਜਾਣਿਆ ਜਾਂਦਾ ਹੈ। ਇੱਥੇ ਨਾਮ ਦਾ ਪ੍ਰਗਾਸ ਹੈ, ਇੱਥੇ ਨਾਮ ਦੀ ਰੁਣ ਚੁਣ ਹੈ। ਹਾਂਜੀ, ਇਸ ਅਵਸਥਾ ਵਿੱਚ ਨਾਮ ਦੀ ਜੀਵਨ ਰੋਂ ਹੈ, ਨਾਮ ਦਾ ਮਹਾ ਰਸ ਹੈ, ਨਾਮ ਦਾ ਰੰਗ ਹੈ, ਨਾਮ ਦੀ ਮਸਤੀ ਹੈ, ਨਾਮ ਦਾ ਅਹਿਲਾਦ ਹੈ। ਇੱਥੇ ਅਨਹਦ ਧੁਨੀ ਵੱਜਦੀ ਹੈ, ਅਨਹਦ ਸ਼ਬਦ ਰਵ ਰਿਹਾ ਭਰਪੂਰ ਹੈ। ਇਸ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਵਸਦੇ ਹਨ, ਜੋ ਪ੍ਰਭੂ ਦੀ ਪਾਵਨ ਹਜ਼ੂਰੀ ਵਿੱਚ ਪਿਰਮ ਪਿਆਲੇ ਦਾ ਰੰਗ ਰਸ ਪੁੰਚ ਕੇ ਅਲਮਸਤ ਮਤਵਾਰੇ ਹੋ ਜਾਂਦੇ ਹਨ। ਬਾਬਾ ਮਨ ਮਤਵਾਰੋ, ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਐਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਇੱਥੇ ਸਤਿਗੁਰ ਆਪਣੇ ਰੰਗ ਰਤੜਿਆਂ ਗੁਰਮੁਖਾਂ ਨਾਲ ਪਿਆਰ ਕਰਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰਿਤ ਪਾਲਦਾ ਹੈ, ਨਿਤ ਸਾਰ ਸੰਭਾਲਦਾ ਹੈ, ਪਾਪ ਕੱਟਦਾ ਹੈ, ਕੱਲ ਕਲੇਸ਼ ਤੋਂ ਬਚਾਉਂਦਾ ਹੈ। ਹਾਂਜੀ, ਇਸ ਅਵਸਥਾ ਵਿੱਚ ਸਤਿਗੁਰੂ ਆਪਣੇ ਰੰਗ ਰਤੜਿਆਂ ਗੁਰਮੁਖਾਂ ਨਾਲ ਪਿਆਰ ਕਰਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਪ੍ਰਿਤ ਪਾਲਦਾ ਹੈ, ਨਿਤ ਸਾਰ ਸੰਭਾਲਦਾ ਹੈ, ਪਾਪ ਕੱਟਦਾ ਹੈ, ਕੱਲ ਕਲੇਸ਼ ਤੋਂ ਬਚਾਉਂਦਾ ਹੈ, ਜਮਾਂ ਤੋਂ ਰੱਖਿਆ ਕਰਦਾ ਹੈ, ਮੁਕਤੀ ਬਖਸ਼ਦਾ ਹੈ, ਪਿਰਮ ਪਿਆਲੇ ਪਿਲਾਉਂਦਾ ਹੈ, ਪ੍ਰੀਤ ਡੋਰੀ ਨਾਲ ਖਿੱਚਦਾ ਹੈ, ਇੱਥੇ ਸਿਮਰਨ ਕਰਾਉਂਦਾ ਹੈ, ਸਿਮਰਨ ਜੀਵਨ ਬਖਸ਼ਦਾ ਹੈ, ਖੇਲ ਖਿਲਾਏ, ਲਾਡ ਲਡਾਵੇ, ਸਦਾ ਸਦਾ ਅਨਦਾਈ, ਪ੍ਰਿਤ ਪਾਲੇ ਬਾਰਕ ਕੀ ਨਿਆਈ, ਜੈਸੇ ਮਾਤ ਪਿਤਾਈ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਿਤ ਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏਂਦਾ, ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ, ਮੂੰਹ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਧਨ ਸੌਂਪੀਅਨ, ਇਸ ਸੌਦੇ ਲਾਇਕ, ਸਾਜੀ ਗੁਰੂ ਨਾਲ ਬਹਾਲਿਆ, ਸਰਬ ਸੁਖ ਪਾਇਕ, ਮੈਂ ਨਾਲੋਂ ਕਦੇ ਨਾ ਵਿਛੜੇ, ਹਰ ਪਿਤਾ ਸਭਨਾ ਗੱਲਾਂ ਲਾਇਕ। ਇਹ ਆਤਮ ਮੰਡਲ, ਹਾਂਜੀ, ਇਹ ਚੌਥਾ ਪਦ ਨਿਰਮਲ ਹੂ ਤੇ ਅਤ ਨਿਰਮਲੀਆ ਹੈ, ਇੱਥੇ ਮਾਇਆ ਦੀ ਛਾਇਆ ਨਹੀਂ ਹੈ, ਇੱਥੇ ਹਉਮੈ ਦਾ ਅਭਾਵ ਹੈ, ਇੱਥੇ ਸਦਾ ਖੈਰ, ਸਦਾ ਸੁਖ, ਸਦਾ ਖੁਸ਼ੀ, ਇੱਥੇ ਪ੍ਰੀਤ ਪ੍ਰੇਮ ਰਸ ਚਾਓ ਨਾਮ ਵਰਤ ਰਿਹਾ ਹੁੰਦਾ ਹੈ। ਅਸਲ ਵਿੱਚ ਇਹ ਸੂਖਮ ਆਤਮਕ ਅਵਸਥਾ ਨੂੰ ਸਾਡੀ ਅਲਪ ਬੁੱਧੀ ਪਕੜ ਹੀ ਨਹੀਂ ਸਕਦੀ, ਬਿਆਨ ਹੀ ਨਹੀਂ ਕਰ ਸਕਦੀ, ਕਿਉਂਕਿ ਇਹ ਤਾਂ ਅਨੁਭਵੀ ਤੱਤ ਹੈ, ਇਹ ਡਿਵਾਈਨ ਅਸੈਂਸ ਹੈ, ਜੋ ਅੰਤਰ ਆਤਮੇ ਅਨੁਭਵ ਦੁਆਰਾ ਸਤਿਗੁਰੂ ਦੀ ਕਿਰਪਾ ਨਾਲ ਬੁੱਝਿਆ ਸੀਝਿਆ ਮਾਣਿਆ ਜਾ ਸਕਦਾ ਹੈ, ਜਿਸ ਨੂੰ ਕੋਈ ਵਿਰਲਾ ਜਗਿਆਸੂ ਬੁੱਝਦਾ ਹੈ। ਗੁਰਮੁਖ ਵਿਰਲਾ ਕੋਈ ਬੁੱਝੈ, ਸ਼ਬਦੇ ਰਿਹਾ ਸਮਾਈ, ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੁੱਝੈ ਕੋਈ। ਸ਼ਰਾਬੀ ਸ਼ਰਾਬ ਪੀਣ ਦਾ ਅਭਿਆਸ ਕਰਕੇ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਫਿਰ ਉਹ ਸ਼ਰਾਬ ਨੂੰ ਆਪ ਨਹੀਂ ਯਾਦ ਕਰਦਾ, ਬਲਕਿ ਉਸਦਾ ਮਨ ਤਨ ਅੰਤਸ਼ਕਰਨ ਅਥਵਾ ਸਮੁੱਚਾ ਆਪਾ ਸ਼ਰਾਬ ਲਈ ਕੂਕਾਂ ਮਾਰਦਾ ਹੈ, ਤੇ ਉਸਦੇ ਹਰ ਇੱਕ ਖਿਆਲ, ਉਸਦੀ ਹਰ ਇੱਕ ਸੋਚਣੀ, ਉਸਦੇ ਹਰ ਇੱਕ ਕਰਤੱਵ ਵਿੱਚ ਸ਼ਰਾਬ ਦੀ ਰੰਗਤ ਸਹਿਜ ਸੁਭਾਏ ਪ੍ਰਗਟ ਹੁੰਦੀ ਹੈ। ਇਸੇ ਤਰ੍ਹਾਂ ਜਦ ਜਗਿਆਸੂ ਗੁਰਮੰਤਰ ਦਾ ਮਨ ਚਿੱਤ ਨਾਲ ਸਿਮਰਨ ਕਰਦਾ ਹੈ, ਤਾਂ ਸਹਿਜੇ ਸਹਿਜੇ ਗੁਰਮੰਤਰ ਉਸਦੇ ਮਨ ਚਿੱਤ ਅੰਤਸ਼ਕਰਨ ਵਿੱਚ ਤਸ ਵਸ ਰਸ ਜਾਂਦਾ ਹੈ, ਤੇ ਜਗਿਆਸੂ ਸਿਮਰਨ ਦਾ ਹੀ ਸਰੂਪ ਬਣ ਜਾਂਦਾ ਹੈ। ਸਿਮਰਨ ਦੀ ਇਸ ਅਵਸਥਾ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਬੋਤਲ ਵਿੱਚ ਪਈ ਸ਼ਰਾਬ ਦਾ ਸਰੂਪ ਕੌੜਾ ਕੁਸੈਲਾ ਰੰਗ ਬਿਰੰਗਾ ਮਿਲਗੋਬਾ ਕੋਲ ਹੀ ਹੁੰਦਾ ਹੈ, ਪਰ ਉਸਨੂੰ ਪੀਣ ਨਾਲ ਜੋ ਸਰੂਰ ਆਉਂਦਾ ਹੈ ਉਹ ਵਿਲੱਖਣ ਹੁੰਦਾ ਹੈ। ਨਿਰਾਪੁਰਾ ਸ਼ਰਾਬ ਦੇ ਅਖਰੀ ਨਾਮ ਦਿਮਾਗੀ ਜਾਣ ਗਿਆਕਾਰੀ ਬਾਹਰ ਮੁਖੀ ਬੋਤਲਾਂ ਦੀ ਸੰਗਤ ਜਾਂ ਸ਼ਰਾਬ ਦੇ ਗੁਣ ਔਗੁਣ ਦੇ ਗਿਆਨ ਨਾਲ ਸਰੂਰ ਨਹੀਂ ਆ ਸਕਦਾ। ਇਹ ਸਰੂਰ ਸ਼ਰਾਬ ਦੇ ਅਨਅਖਰੀ ਗਿਆਨ ਤੋਂ ਵਿਲੱਖਣ ਹੈ, ਇਹ ਹੋਰਵੇਂ ਹੈ। ਪਰ ਜਦ ਸ਼ਰਾਬ ਪੀਤੀ ਜਾਏ ਤਾਂ ਉਹੀ ਸ਼ਰਾਬ ਕਿਸੇ ਅਕਹਿ ਸਰੂਰ ਵਿੱਚ ਬਦਲ ਜਾਂਦੀ ਹੈ। ਸ਼ਰਾਬ ਦੀ ਹਸਤੀ ਨਹੀਂ ਰਹਿੰਦੀ, ਪਰ ਉਸਦਾ ਅਸਰ ਅਨੋਖੇ ਉਮਾ ਉਤਸ਼ਾਹ ਸਰੂਰ ਤੇ ਮਸਤੀ ਦੇ ਰੂਪ ਵਿੱਚ ਪਰਵਿਰਤ ਹੋ ਕੇ ਪ੍ਰਗਟ ਹੁੰਦਾ ਹੈ। ਠੀਕ ਇਸੇ ਤਰ੍ਹਾਂ ਸਿਮਰਨ ਅਭਿਆਸ ਕਰਦਿਆਂ ਕਰਦਿਆਂ ਗੁਰਮੰਤਰ ਸਾਡੇ ਤਨ ਮਨ ਬੁੱਧੀ ਅੰਤਸ਼ਕਰਨ ਵਿੱਚ ਉਤਰ ਜਾਂਦਾ ਹੈ, ਅਤੇ ਕਿਸੇ ਸੁਭਾਗੇ ਸਮੇਂ ਆਤਮ ਕਲਾ ਦੀ ਛੂਹ ਨਾਲ ਇਹ ਇਲਾਹੀ ਰੰਗ ਰਸ ਪ੍ਰੀਤ ਪਿਆਰ ਵਿੱਚ ਬਦਲ ਜਾਂਦਾ ਹੈ। ਧਿਆਨ ਦੇਣਾ ਜੀ, ਮਹਾਂਪੁਰਖਾਂ ਦੇ ਬਚਨਾਂ ਦੁਆਰਾ ਫਿਰ ਦੁਹਰਾ ਦੇਈਏ ਕਿ ਠੀਕ ਇਸੇ ਤਰ੍ਹਾਂ ਜਿਸ ਤਰ੍ਹਾਂ ਸ਼ਰਾਬੀ ਉਸਦਾ ਸੇਵਨ ਕਰਕੇ ਮਨ ਚਿੱਤ ਅੰਤਸ਼ਕਰਨ ਵਿੱਚ ਉਸਦਾ ਅਸਰ ਗ੍ਰਹਿਣ ਕਰ ਲੈਂਦਾ ਹੈ, ਇਸੇ ਤਰ੍ਹਾਂ ਸਿਮਰਨ ਅਭਿਆਸ ਕਰਦੇ ਕਰਦੇ ਗੁਰਮੰਤਰ ਸਾਡੇ ਮਨ ਤਨ ਬੁੱਧੀ ਅੰਤਸ਼ਕਰਨ ਵਿੱਚ ਜਦ ਉਤਰ ਜਾਂਦਾ ਹੈ ਤੇ ਕਿਸੇ ਸੁਭਾਗੇ ਸਮੇਂ ਆਤਮ ਕਲਾ ਦੀ ਛੂਹ ਨਾਲ ਫਿਰ ਇਹ ਇਲਾਹੀ ਰਸ ਰੰਗ ਪ੍ਰੀਤ ਪਿਆਰ ਵਿੱਚ ਬਦਲ ਜਾਂਦਾ ਹੈ। ਇਸ ਤਰ੍ਹਾਂ ਜਗਿਆਸੂ ਦਾ ਸਿਮਰਨ ਇਹ ਧਿਆਣਾ ਹੋ ਜਾਂਦਾ ਹੈ। ਹਾਂਜੀ, ਇਹ ਜਗਿਆਸੂ ਦਾ ਜੋ ਸਿਮਰਨ ਹੈ ਉਹ ਧਿਆਣਾ ਹੋ ਜਾਂਦਾ ਹੈ ਅਤੇ ਉਸਦਾ ਜੀਵਨ ਰੂਪ ਹੀ ਬਣ ਜਾਂਦਾ ਹੈ। ਗੁਰਮੁਖ ਜਨ ਨਾਮ ਦੇ ਰੰਗ ਰਸ ਵਿੱਚ ਅਲਮਸਤ ਮਤਵਾਰਾ ਹੋ ਕੇ ਅਕਹਿ ਆਤਮਕ ਉਤਸ਼ਾਹ ਉਮਾ ਵਿੱਚ ਵਿਚਰਦਾ ਹੈ, ਜਿਸ ਨੂੰ ਗੁਰਮਤ ਵਿੱਚ ਚੜ੍ਹਦੀਆਂ ਕਲਾਂ ਕਿਹਾ ਜਾਂਦਾ ਹੈ। ਮਾਈ ਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਦੇਖੋ ਅਚਰਜ ਭਇਆ ਜੈ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੇ ਗੁਰ ਦਇਆ। ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸ਼ਰਾਬ ਦਾ ਸਰੂਰ ਆਰਜ਼ੀ ਅਤੇ ਹਾਨੀਕਾਰਕ ਹੈ। ਹਾਂਜੀ, ਉਹ ਤਾਂ ਟੈਂਪਰੇਰੀ ਹੈ ਅਤੇ ਹਾਨੀਕਾਰਕ ਹੈ, ਪਰ ਨਾਮ ਦਾ ਸਰੂਰ ਅਥਵਾ ਖੁਮਾਰੀ ਇਹ ਹਮੇਸ਼ਾ ਚੜ੍ਹੀ ਰਹਿੰਦੀ ਹੈ। ਹਰ ਰਸ ਪੀਵਤ ਸਦ ਹੀ ਰਾਤਾ ਆਨ ਰਸਾ ਖਿਨ ਮੈਂ ਲਹਿ ਜਾਤਾ। ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮੈਂ ਵਿਆਪੈ ਚਿੰਤ। ਅਸੀਂ ਗ੍ਰਿਸਤੀ ਲੋਕ ਹਾਂ, ਸਾਡੇ ਕੋਲੋਂ ਜੋਗੀਆਂ ਵਾਲੀਆਂ ਸਮਾਧੀਆਂ ਨਹੀਂ ਲੱਗ ਸਕਦੀਆਂ। ਇਸੇ ਲਈ ਸਤਿਗੁਰਾਂ ਨੇ ਸਾਨੂੰ ਸਾਧ ਸੰਗਤ ਅਥਵਾ ਸਤਸੰਗਤ ਦੀ ਸੌਖੀ ਸਾਧਨਾ ਦੱਸੀ ਹੈ, ਜਿਸ ਨੂੰ ਸਹਿਜ ਯੋਗ ਜਾਂ ਸਹਿਜ ਸਮਾਧ ਕਿਹਾ ਗਿਆ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ। ਸਾਧ ਸੰਗਤ ਕੇ ਆਸਰੈ ਪ੍ਰਭ ਸਿਉ ਰੰਗ ਲਾਏ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਕੋਟ ਕਰਮ ਕਰ ਦੇਹ ਨ ਸੋਧਾ ਸਾਧ ਸੰਗਤ ਮੈਂ ਮਨ ਪ੍ਰਬੋਧਾ। ਗੁਰਮੁਖ ਮਾਰਗ ਧਨ ਹੈ ਸਾਧ ਸੰਗਤ ਮਿਲ ਸੰਗ ਚਲਾਇਆ। ਸਾਧ ਜਨਾ ਕੈ ਸੰਗ ਭਉ ਜਲ ਤਾਰੀਅਨ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾ ਰੇ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਸਿਮਰਨ ਕਰਦਿਆਂ ਹੋਇਆਂ ਸਤਿਗੁਰ ਦੀ ਅਪਾਰ ਬਖਸ਼ਿਸ਼ ਦੁਆਰਾ ਜਗਿਆਸੂ ਦੇ ਨਿਰਮਲ ਹਿਰਦੇ ਦੀਆਂ ਕਿੰਗਰੀਆਂ ਉੱਤੇ ਜਦ ਕਤੇ ਆਤਮਕ ਲਿਸ਼ਕ ਪੈਂਦੀ ਹੈ ਅਥਵਾ ਨਾਮ ਦੀ ਕਲਾ ਵਰਤਦੀ ਹੈ ਤਾਂ ਜਗਿਆਸੂ ਇਸ ਅਨੋਖੇ ਅੰਤਰ ਆਤਮਿਕ ਤਜਰਬੇ ਤੋਂ ਹੈਰਾਨ ਹੋ ਜਾਂਦਾ ਹੈ ਤੇ ਸਰੀਰ ਵਿੱਚ ਕੋਈ ਰੁਣ ਚੁਣ ਅਥਵਾ ਕੰਬਣੀ ਜਿਹੀ ਮਹਿਸੂਸ ਹੁੰਦੀ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਹੈ ਦੇਖ ਚਰਿੱਤਰ ਪਈ ਹੋਂ ਬਿਸਮਨ ਗੁਰ ਸਤਿਗੁਰ ਪੁਰਖ ਬਿਲਾਈ। ਲੋਇਨ ਦੇਖ ਰਹੇ ਬਿਸਮਾਦੀ ਚਿੱਤ ਅਧਿਸ਼ਟ ਲਗਾਈ। ਜੇ ਜਗਿਆਸੂ ਦੇ ਵੱਡੇ ਭਾਗ ਹੋਣ ਤਾਂ ਇਹ ਅੰਤਰ ਆਤਮੇ ਤਜਰਬੇ ਨਾਮ ਕਲਾ ਇਹ ਰੁਣ ਚੁਣ ਛੇਤੀ ਛੇਤੀ ਹੋਣ ਲੱਗ ਪੈਂਦੀ ਹੈ। ਐਸੀ ਹਾਲਤ ਵਿੱਚ ਜਗਿਆਸੂ ਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਇਹ ਆਤਮਕ ਕੌਤਕ ਸਤਿਗੁਰ ਦੀ ਅਪਾਰ ਬਖਸ਼ਿਸ਼ ਹੈ ਜਿਸ ਨੂੰ ਅੰਤਰ ਆਤਮੇ ਮਾਨਣ ਅਤੇ ਜਿਉਰਨ ਦੀ ਲੋੜ ਹੈ। ਧਿਆਨ ਦੇਣਾ ਜੀ, ਜੇ ਜਗਿਆਸੂ ਦੇ ਵੱਡੇ ਭਾਗ ਹੋਣ ਤਾਂ ਇਹ ਅੰਤਰ ਆਤਮੇ ਤਜਰਬੇ ਇਹ ਨਾਮ ਕਲਾ ਜਾਂ ਰੁਣ ਚੁਣ ਇਹ ਛੇਤੀ ਛੇਤੀ ਹੋਣ ਲੱਗ ਪੈਂਦੀ ਹੈ। ਪਰ ਐਸੀ ਹਾਲਤ ਵਿੱਚ ਜਗਿਆਸੂ ਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਇਹ ਆਤਮਕ ਕੌਤਕ ਸਤਿਗੁਰ ਦੀ ਅਪਾਰ ਬਖਸ਼ਿਸ਼ ਹੈ ਜਿਸ ਨੂੰ ਅੰਤਰ ਆਤਮੇ ਮਾਨਣ ਅਤੇ ਜਿਉਰਨ ਦੀ ਲੋੜ ਹੈ। ਇਹ ਅਤ ਸੂਖਮ ਅਤੇ ਨਾਜ਼ਕ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਅਗਵਾਈ ਅਤੇ ਸਹਾਇਤਾ ਦੀ ਅਤ ਲੋੜ ਹੁੰਦੀ ਹੈ। ਪਰ ਦੇਖਿਆ ਗਿਆ ਹੈ ਸੰਗਤ ਵਿੱਚ ਕਈ ਸੱਜਣ ਦਿਖਾਵੇ ਖਾਤਰ ਕਈ ਕਿਸਮ ਦੀਆਂ ਅਣਹੋਣੀਆਂ ਹਰਕਤਾਂ ਕਰਦੇ ਹਨ ਤਾਂ ਕਿ ਸੰਗਤਾਂ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਏ। ਇਸ ਤਰ੍ਹਾਂ ਉਹਨਾਂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ ਅਤੇ ਸਮਾਂ ਪਾ ਕੇ ਉਹ ਢਹਿੰਦੀਆਂ ਕਲਾਂ ਵੱਲ ਰੁੜਨ ਲੱਗ ਜਾਂਦੇ ਹਨ। ਕਈ ਆਤਮਕ ਮਾਰਗ ਦੇ ਪਾਂਧੀ ਇਸ ਆਤਮਕ ਦੇਸ਼ ਦੀ ਅਮੋਲਕ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਅਤੇ ਵਾਹ ਵਾਹ ਦੀ ਵਡਿਆਈ ਲਈ ਵਰਤ ਕੇ ਆਪਣੀ ਹੋਮੇ ਨੂੰ ਪੱਠੇ ਪਾਉਂਦੇ ਹਨ, ਜੋ ਇੱਕ ਆਤਮਿਕ ਪਾਪ ਹੈ। ਦੂਜੇ ਪਾਸੇ ਜਿਉਂ ਜਿਉਂ ਜਗਿਆਸੂ ਇਸ ਨਾਮ ਕਲਾ ਨੂੰ ਅੰਤਰ ਆਤਮੇ ਮਾਣਦਾ ਅਤੇ ਜਿਉਰਦਾ ਹੈ, ਤਿਉਂ ਤਿਉਂ ਉਸਦਾ ਮਨ ਨਿਰਮਲ ਨਿਮਰਤਾ ਅਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ। ਉਹ ਸਤਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਜਾਂਦਾ ਹੈ। ਹਾਂਜੀ, ਜਿਉਂ ਜਿਉਂ ਜਗਿਆਸੂ ਇਸ ਨਾਮ ਕਲਾ ਨੂੰ ਅੰਤਰ ਆਤਮੇ ਮਾਣਦਾ ਅਤੇ ਜਿਉਰਦਾ ਹੈ, ਤਿਉਂ ਤਿਉਂ ਉਸਦਾ ਮਨ ਨਿਮਰਤਾ ਅਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ। ਉਹ ਸਤਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਜਾਂਦਾ ਹੈ। ਇਹ ਜੋਗੀਆਂ ਵਾਲਾ ਫੋਕਾ ਮਸ਼ੀਨੀ ਮਕੈਨੀਕਲ ਸਿਮਰਨ ਨਹੀਂ ਹੁੰਦਾ, ਇਹ ਤਾਂ ਪ੍ਰੇਮਾ ਭਗਤੀ ਤੋਂ ਉਪਜਿਆ ਸਿਮਰਨ ਜੀਵਨ ਹੈ ਅਤੇ ਸਤਿਗੁਰ ਦੇ ਦਰੋਂ ਘਰੋਂ ਆਤਮਕ ਦਾਤ ਹੈ, ਗੁਰ ਪ੍ਰਸਾਦ ਹੈ, ਇਹ ਨਦਰ ਕਰਮ ਹੈ, ਇਹ ਪ੍ਰੇਮ ਭਗਤ ਹੈ, ਇਹ ਪਿਰਮ ਖੇਲ ਹੈ, ਇਹ ਪਿਰਮ ਪਿਆਲਾ ਹੈ, ਇਹ ਪ੍ਰੇਮ ਪਦਾਰਥ ਹੈ, ਇਹ ਨਾਮ ਹੈ, ਨਾਮ ਦੀ ਕਲਾ ਹੈ, ਨਾਮ ਦਾ ਰਸ ਹੈ, ਨਾਮ ਦਾ ਰੰਗ ਹੈ, ਇਹ ਜੀਵਨ ਪਦਵੀ ਹੈ। ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ, ਹਾਂਜੀ ਅਕਾਲ ਪੁਰਖ ਦੀ ਤਾਂਘ, ਅਕਾਲ ਪੁਰਖ ਦੀ ਖਿੱਚ ਅਤੇ ਅਕਾਲ ਪੁਰਖ ਦਾ ਪਿਆਰ ਉਪਜਦਾ ਹੈ, ਤਾਂ ਉਹ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਸ਼ਾਂਤੀ ਮਾਣਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਫਿਰ ਗੁਰਮੰਤਰ ਪਿਆਰਾ ਅਤੇ ਰਸਦਾਇਕ ਲੱਗਦਾ ਹੈ ਅਤੇ ਸਹਿਜੇ ਸਹਿਜੇ ਸਾਡੇ ਮਨ ਤਨ ਅੰਤਸ਼ਕਰਨ ਰੋਮ ਰੋਮ ਵਿੱਚ ਡੂੰਘਾ ਤਸ ਵਸ ਰਸ ਕੇ ਦ੍ਰਿੜ ਹੋ ਜਾਂਦਾ ਹੈ ਅਤੇ ਸਾਡਾ ਮਨ ਗੁਰਮੰਤਰ ਦਾ ਹੀ ਰੂਪ ਬਣ ਜਾਂਦਾ ਹੈ। ਇਹ ਊਚਮ ਊਚੀ, ਇਹ ਸੂਚਮ ਸੂਚੀ ਆਤਮਕ ਅਵਸਥਾ ਅਥਵਾ ਦ੍ਰਿੜ ਹੋਏ ਸਿਮਰਨ ਦੀ ਸਹਿਜ ਸਮਾਦ ਵਿੱਚ ਇਤਨਾ ਮਹਾਰਸ ਹੈ ਅਤੇ ਇਤਨਾ ਚਾਅ ਹੁੰਦਾ ਹੈ ਕਿ ਜੀਵ ਇਸ ਪਿਰਮ ਰਸ ਨੂੰ ਛੱਡ ਨਹੀਂ ਸਕਦਾ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਧ ਜਾਂ ਕੋ ਉਪਜੀ, ਛੋੜ ਨਕਤ ਹੂੰ ਜਾਤਾ, ਮੂੰਹ ਲਾਲਨ ਸਿਉਂ ਪ੍ਰੀਤ ਬਣੀ ਰਹਾਓ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ ਬਿਸਰਤ ਨਾਹੀ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂ ਪ੍ਰਬਲ ਪਈ ਆਨ ਬਿਖੈ ਜਰੀ। ਜਿਵੇਂ ਸ਼ਰਾਬੀ ਨੂੰ ਵੇਲੇ ਸਿਰ ਸ਼ਰਾਬ ਨਾ ਮਿਲੇ ਤਾਂ ਤੋਟ ਵਿੱਚ ਉਸਦਾ ਬੁਰਾ ਹਾਲ ਹੋ ਜਾਂਦਾ ਹੈ, ਇਸ ਤਰ੍ਹਾਂ ਜਦ ਕਦੇ ਜੀਵ ਦਾ ਧਿਆਨ ਇਸ ਪਿਰਮ ਰਸ ਵਿੱਚੋਂ ਨਿਕਲਦਾ ਹੈ ਉਸਦੇ ਭਾਅ ਦਾ ਮਰਨ ਹੋ ਜਾਂਦਾ ਹੈ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਐਸੀ ਵਿਸਮਾਦੀ ਐਸੀ ਰਹੱਸਮਈ ਆਤਮਕ ਅਵਸਥਾ ਵਿੱਚ ਜੀਵ ਆਪਣੇ ਅੰਤਰ ਆਤਮੇ ਰੁਣ ਚੁਣ ਸ਼ਬਦ ਸੁਰਤ ਨਾਮ ਰਸ ਅਨਹਦ ਧੁਨੀ ਪ੍ਰੀਤ ਪ੍ਰੇਮ ਰਸ ਚਾਉ ਮਾਣਦਾ ਹੋਇਆ ਸਹਿਜ ਸਮਾਜ ਵਿੱਚ ਲੀਨ ਹੁੰਦਾ ਜਾਂਦਾ ਹੈ। ਐਸੇ ਬਖਸ਼ੇ ਹੋਏ ਜਗਿਆਸੂ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉਂ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ, ਰਹਾਓ ਮੁੱਖ ਕੀ ਬਾਤ ਸਗਲ ਸਿਉਂ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਦੀਸ ਆਵਤ ਹੈ ਬਹੁਤ ਪਿਆਲਾ, ਸਗਲ ਚਰਨ ਕੀ ਇਹ ਮਨ ਰਾਲਾ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਇਹ ਆਤਮਕ ਜੀਵਨ, ਹਾਂਜੀ ਇਹ ਸਿਮਰਨ ਵਾਲਾ ਜੀਵਨ ਹੈ, ਇਹ ਆਤਮਕ ਜੀਵਨ ਪਿਆਰ ਵਾਲਾ ਜੀਵਨ ਹੈ, ਇਹ ਥਰ ਥਰਾਉਂਦਾ ਜੀਵਨ ਹੈ, ਲਰਜ਼ਰਾਉਂਦਾ ਜੀਵਨ ਹੈ, ਇਹ ਰਸ ਵਾਲਾ ਜੀਵਨ ਹੈ, ਇਹ ਰੰਗ ਵਾਲਾ ਜੀਵਨ ਹੈ, ਇਹ ਸ਼ਾਂਤੀ ਵਾਲਾ ਜੀਵਨ ਹੈ, ਇਹ ਰੁਣ ਝੁਣ ਵਾਲਾ ਜੀਵਨ ਹੈ, ਇਹ ਨਾਮ ਖੁਮਾਰੀ ਵਾਲਾ ਜੀਵਨ ਹੈ, ਬਿਸਮਾਦੀ ਜੀਵਨ ਹੈ, ਅਨਹਦ ਧੁਨੀ ਵਾਲਾ ਜੀਵਨ ਹੈ, ਇਹ ਸਹਿਜ ਸਮਾਧ ਹੈ, ਇਹ ਨਾਮ ਦੀ ਅਕਲ ਕਲਾ ਹੈ। ਐਸੇ ਬਿਸਮਾਦੀ ਜੀਵਨ ਨੂੰ ਅੰਤਰ ਆਤਮੇ ਸਤਿਗੁਰ ਦੀ ਬਖਸ਼ਿਸ਼ ਦੁਆਰਾ ਹੀ ਅਨੁਭਵ ਕੀਤਾ ਅਤੇ ਮਾਣਿਆ ਜਾ ਸਕਦਾ ਹੈ। ਹਾਂਜੀ, ਇਹ ਪੜ੍ਹਨ ਸੁਣਨ ਵਾਲਾ ਜੀਵਨ ਨਹੀਂ ਹੈ। ਐਸੇ ਬਿਸਮਾਦੀ ਜੀਵਨ ਨੂੰ ਜੋ ਸਹਿਜ ਸਮਾਧ ਹੈ, ਅਨਹਦ ਧੁਨੀ ਵਾਲਾ ਜੀਵਨ ਹੈ, ਜੋ ਜਿੱਥੇ ਨਾਮ ਦੀ ਅਕਲ ਕਲਾ ਹੈ, ਐਸੇ ਬਿਸਮਾਦੀ ਜੀਵਨ ਨੂੰ ਅੰਤਰ ਆਤਮੇ ਸਤਿਗੁਰ ਦੀ ਬਖਸ਼ਿਸ਼ ਦੁਆਰਾ ਅਨੁਭਵ ਕੀਤਾ ਅਤੇ ਮਾਣਿਆ ਜਾ ਸਕਦਾ ਹੈ। ਇਹ ਅਨੋਖੀ ਆਤਮ ਮੰਡਲ ਅਥਵਾ ਸ਼ਬਦ ਸੁਰਤ ਦੀ ਖੇਲ ਹੈ ਜੀ, ਜਿਸ ਨੂੰ ਕੋਈ ਵਿਰਲਾ ਗੁਰਮੁਖ ਹੀ ਬੁੱਝਦਾ ਹੈ, ਸੀਝਦਾ ਹੈ, ਅਨੁਭਵ ਕਰਦਾ ਹੈ, ਕਮਾਉਂਦਾ ਹੈ, ਮਾਣਦਾ ਹੈ। ਇਹ ਸ਼ਬਦ ਸੁਰਤ ਦੀ ਆਤਮਕ ਖੇਲ ਸਾਡੀ ਅਲਪ ਬੁੱਧੀ ਦੀ ਸਮਝ, ਅਲਪ ਬੁੱਧੀ ਦੀ ਗਿਆਨ, ਇਹ ਬੁੱਧੀ ਦੀ ਫਿਲਾਸਫੀ, ਕਿਆਸ, ਰਾਈਆਂ, ਅੰਦਾਜ਼ੇ ਤੋਂ ਪਰੇ ਹੈ ਅਤੇ ਵਿਲੱਖਣ ਹੈ। ਗਿਆਨ ਨਾ ਗੱਲੀ ਢੂੰਡੀਏ, ਕਥਨਾ ਕਰੜਾ ਸਾਰ, ਕਥਨਿਕ ਹੈ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਹਾਂਜੀ, ਕਥਨਿਕ ਹੈ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਇਹ ਊਚਮ ਊਚੀ, ਇਹ ਸੂਚਮ ਸੂਚੀ ਅਵਸਥਾ ਸਾਡੇ ਸਰੀਰਕ, ਮਾਨਸਿਕ ਜਾਂ ਦਿਮਾਗੀ ਸਾਧਨਾ ਜਾਂ ਜ਼ੋਰ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਇਹ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ, ਇਹ ਪਿਰਮ ਪਿਆਲਾ ਖਸਮ ਕਾ, ਜਹ ਭਾਵੇ ਤਾਂ ਦੇ। ਹਾਂਜੀ, ਇਹ ਪਿਰਮ ਪਿਆਲਾ ਖਸਮ ਕਾ, ਜਹ ਭਾਵੇ ਤਾਂ ਦੇ। ਗੁਰਬਾਣੀ ਵਿਚਾਰ ਸਿਮਰਨ ਭਾਗ 12। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਆਪਣੇ ਆਤਮਕ ਜੀਵਨ ਵਿੱਚੋਂ ਆਪ ਜੀਆਂ ਨੂੰ ਜੋ ਗੁਰਬਾਣੀ ਦਾ ਅਨੁਭਵ ਪ੍ਰਾਪਤ ਹੋਇਆ, ਆਪ ਜੀ ਨੇ ਸਿਮਰਨ ਸਵਾਸ ਸਵਾਸ ਕਰਕੇ ਇਹ ਗੁਰਬਾਣੀ ਦੀ ਜੋ ਖੋਜ ਕੀਤੀ ਹੈ ਜੀ, ਅਤੇ ਆਤਮਕ ਅਨੁਭਵ ਵਿੱਚੋਂ ਆਪ ਜੀਆਂ ਨੂੰ ਜੋ ਆਤਮਕ ਝਲਕਾਰੇ ਵਜੇ, ਇਹ ਆਤਮਕ ਲੇਖਣੀਆਂ ਰਾਹੀਂ ਆਪ ਜੀ ਦੇ ਸਾਹਮਣੇ ਹੈ ਜੀ। 132 ਲਿਖਤਾਂ ਇਹ ਪੰਜਾਬੀ ਵਿੱਚ ਹਨ, ਕੁਝ ਕੁ ਲਿਖਤਾਂ ਇੰਗਲਿਸ਼ ਵਿੱਚ, 5 ਲਿਖਤਾਂ ਇੰਗਲਿਸ਼ ਵਿੱਚ ਹਨ, ਅਤੇ ਬਾਕੀ ਦਾ ਕੁਝ ਦਾ ਤਜਰਬਾ ਹਿੰਦੀ ਵਿੱਚ ਹੋ ਚੁੱਕਿਆ ਹੈ ਜੀ। ਸਿਮਰਨ ਦੇ ਵਿਸ਼ੇ 'ਤੇ 16 ਲੇਖ ਲਿਖੇ ਹਨ ਜੀ। ਭਾਗ 12 ਲੇਖ ਨੰਬਰ 121 ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ, ਨਮੂਨੇ ਮਾਤਰ। ਸੰਗਤ ਦੇ ਵਿਸ਼ੇ 'ਤੇ 14 ਲੇਖ ਹਨ, ਹੁਕਮ ਦੇ ਵਿਸ਼ੇ 'ਤੇ 9, ਸ਼ਬਦ ਗੁਰਮੁਖ ਹੋਏ ਸੋ ਲਿਪਤੋ ਵਰਤੈ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਹਉਮੈ, ਅਤੇ ਹੋਰ ਬੇਅੰਤ ਵਿਸ਼ਿਆਂ 'ਤੇ ਇਹ ਅੱਡ ਅੱਡ ਇਹ ਜੋ ਲਿਖਣੀਆਂ ਹਨ, ਇਹ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਤਮਕ ਤੌਰ 'ਤੇ ਜੋੜਦੀਆਂ ਹਨ, ਅਤੇ ਸ਼ਬਦ ਸੁਰਤ ਦੇ ਮਾਰਗ ਦੇ ਪਾਂਧੀਆਂ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ ਜੀ। ਆਪ ਘਰ ਲਿਜਾ ਕੇ ਆਪ ਜੀ ਇਹਨਾਂ ਨੂੰ ਪੜ੍ਹੋ, ਬੱਚਿਆਂ ਨੂੰ ਪੜ੍ਹਾਓ ਜੀ। ਜਿੱਥੇ ਅਸੀਂ ਇਤਨਾ ਖਰਚਾ ਕਰਦੇ ਹਾਂ, ਕੇਵਲ ਇਹ 13 ਕਿਤਾਬਾਂ ਦੀ ਬਾਈਂਡਿੰਗ ਦੇ ਰੂਪ ਵਿੱਚ ਨਾਮ ਮਾਤਰ ਭੇਟਾ ਇਹਨਾਂ ਦੀ ਰੱਖੀ ਗਈ ਹੈ, ਜੋ ਇਹਨਾਂ ਦੀ ਛਪਾਈ ਅਤੇ ਬਾਈਂਡਿੰਗ ਦੇ ਖਰਚੇ ਤੋਂ ਵੀ ਬਹੁਤ ਘੱਟ ਹੈ ਜੀ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਆਪ ਇਹਨਾਂ ਲੇਖਣੀਆਂ ਨੂੰ ਘਰ ਲਿਜਾ ਕੇ ਆਤਮਕ ਸੇਧ ਲੈ ਸਕਦੇ ਹੋ, ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਇਆ ਜਨਮ ਸਫਲਾ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।